ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਰਠ ਮਹੱਲਾ ਤੀਜਾ ਸਤਿਗੁਰ ਸੇਵੇ ਤਾਂ ਸਹਿਜ ਧੁਨ ਉਪਜੈ ਗਤ ਮਤ ਤਦ ਹੀ ਪਾਏ ਹਰ ਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਏ ਬਿਨ ਸਤਿਗੁਰ ਸਭ ਜਗ ਬਉ ਰਨਾ ਮਨਮੁਖ ਅੰਧਾ ਸ਼ਬਦ ਨਾ ਜਾਣੈ ਝੂਠੈ ਪਰਮ ਭੁਲਾਨਾ ਰਹਾਉ ਤ੍ਰੈਗੁਣ ਮਾਇਆ ਭਰਮ ਭੁਲਾਇਆ ਹਉ ਮੈਂ ਬੰਧਨ ਕਮਾਏ ਜੰਮਣ ਮਰਨ ਸਿਰ ਉਪਰ ਉਬਉ ਗਰਭ ਜੂਨ ਦੁਖ ਪਾਏ ਤ੍ਰੈਗੁਣ ਵਰਤੈ ਹੈ ਸਗਲ ਸੰਸਾਰਾ ਹਉ ਮੈਂ ਵਿੱਚ ਪਤ ਖੋਈ ਗੁਰਮੁਖ ਹੋਵੈ ਚੌਥਾ ਪਦ ਚੀਨੈ ਰਾਮ ਨਾਮ ਸੁਖ ਹੋਏ ਤ੍ਰੈਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰਹਿ ਸੋ ਹੋਏ ਨਾਨਕ ਰਾਮ ਨਾਮ ਨਿਸਤਾਰਾ ਸ਼ਬਦੇ ਹਉ ਮੈਂ ਖੋਏ ਤ੍ਰੈਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰਹਿ ਸੋ ਹੋਏ ਨਾਨਕ ਰਾਮ ਨਾਮ ਨਿਸਤਾਰਾ ਸ਼ਬਦੇ ਹਉ ਮੈਂ ਖੋਏ ਸਤਿਗੁਰ ਸੇਵੇ ਤਾਂ ਸਹਿਜ ਧੁਨ ਉਪਜੈ ਗਤ ਮਤ ਤਦ ਹੀ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਿਸੰਗ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਸੋਰਠ ਰਾਗ ਦੇ ਅੰਦਰ ਹੈ, ਤੀਜੇ ਪਾਤਸ਼ਾਹ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪਾਵਨ ਪਵਿੱਤਰ ਸ਼ਬਦਾਂ ਦੀ ਕਥਾ ਆਰੰਭ ਹੈ। 11 ਸ਼ਬਦਾਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਅੱਗੇ 12ਵਾਂ ਸ਼ਬਦ ਆਰੰਭ ਹੋ ਰਿਹਾ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਹਿ ਸਤਿਗੁਰੂ ਜੀ, ਆਪ ਕਿਰਪਾ ਕਰੋ, ਸਾਨੂੰ ਇਹ ਦੱਸੋ ਗੁਰੂ ਧਾਰਨ ਕਰਨਾ ਸਾਡੇ ਲਈ ਕਿਉਂ ਜ਼ਰੂਰੀ ਹੈ। ਕਿਉਂਕਿ ਬਹੁਤ ਸਾਰੇ ਲੋਕ ਅਕਸਰ ਇਹ ਸਵਾਲ ਕਰਦੇ ਹਨ, ਅਸੀਂ ਪੜ੍ਹੇ ਲਿਖੇ ਹਾਂ, ਅਸੀਂ ਸਿਆਣੇ ਹਾਂ, ਸਾਡੇ ਕੋਲ ਡਿਗਰੀਆਂ ਵੀ ਹਨ, ਸਭ ਕੁਝ ਹੈ, ਪਰ ਅਸੀਂ ਜੇ ਨਹੀਂ ਗੁਰੂ ਵਾਲੇ ਬਣਦੇ ਤਾਂ ਇਹਦੇ ਵਿੱਚ ਸਾਡਾ ਨੁਕਸਾਨ ਕੀ ਹੈ। ਲਓ ਹੁਣ ਇਹਦੇ ਬਾਰੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕੀ ਜਵਾਬ ਦਿੰਦੇ ਹਨ? ਹਰ ਗੁਰਸਿੱਖ ਮਾਈ ਭਾਈ ਦੇ ਲਈ ਕਾਬਲੇ ਗੌਰ ਹੈ ਜੋ ਸਤਿਗੁਰੂ ਮਹਾਰਾਜ ਫਰਮਾ ਰਹੇ ਹਨ, ਬਿਨ ਸਤਿਗੁਰ ਸਭ ਜਗ ਬਹੁਰਾਨਾ, ਮਨਮੁਖ ਅੰਧਾ ਸ਼ਬਦ ਨਾ ਜਾਣੈ, ਝੂਠੈ ਪਰਮ ਭੁਲਾਨਾ। ਬਿਨਾਂ ਸਤਿਗੁਰੂ ਤੋਂ ਸਾਰਾ ਸੰਸਾਰ ਬਹੁਰਾਨਾ ਪਾਗਲ ਹੋਇਆ ਫਿਰ ਰਿਹਾ ਹੈ। ਬਿਨਾਂ ਸਤਿਗੁਰੂ ਦੀ ਕਿਰਪਾ ਤੋਂ ਸਾਰਾ ਸੰਸਾਰ ਕੌਲਾ ਹੋਇਆ ਫਿਰਦਾ ਹੈ। ਮਨਮੁਖ ਅੰਧਾ ਸ਼ਬਦ ਨਾ ਜਾਣੈ, ਕਿਉਂਕਿ ਮਨਮੁਖ ਸੰਸਾਰ ਅੰਨਾ ਹੈ। ਕਿਉਂ ਸ਼ਬਦ ਨਾ ਜਾਣੈ? ਉਹਨੂੰ ਗੁਰੂ ਸ਼ਬਦ ਦਾ ਭੇਤ ਹੀ ਨਹੀਂ ਹੈ, ਉਹ ਗੁਰੂ ਸ਼ਬਦ ਦੀ ਕਦਰੋ ਕੀਮਤ ਨੂੰ ਜਾਣਦਾ ਹੀ ਨਹੀਂ, ਉਸ ਨੂੰ ਪਤਾ ਹੀ ਨਹੀਂ ਗੁਰੂ ਕੇ ਸ਼ਬਦ ਦੀ ਕਮਾਈ ਤੋਂ ਬਿਨਾਂ, ਗੁਰੂ ਦੇ ਬਖਸ਼ੇ ਗਿਆਨ ਤੋਂ ਬਿਨਾਂ ਮੈਨੂੰ ਆਤਮਕ ਸੋਝੀ ਨਹੀਂ ਹਾਸਲ ਹੋ ਸਕਦੀ। ਝੂਠੇ ਪਰਮ ਭੁਲਾਨਾ, ਮਨਮੁਖ ਜਗਤ ਝੂਠੇ ਭਰਮ ਦੇ ਵਿੱਚ ਹੀ ਭੁੱਲਿਆ ਫਿਰ ਰਿਹਾ ਹੈ। ਬਿਨਾਂ ਸਤਿਗੁਰੂ ਤੋਂ ਭਰਮ ਨਹੀਂ ਦੂਰ ਹੋ ਸਕਦਾ, ਅਤੇ ਭਰਮ ਦੇ ਕਾਰਨ ਮਨੁੱਖ ਅੰਨਾ ਹੈ, ਅਤੇ ਅੰਨਾ ਹੋਣ ਕਰਕੇ ਬਹੁਰਾਨਾ ਸ਼ੁਦਾਈਆਂ ਵਾਲੇ ਕੰਮ ਕਰ ਰਿਹਾ ਹੈ। ਜਦੋਂ ਆਪਾਂ ਸਮੁੱਚੇ ਸੰਸਾਰ ਵੱਲ ਨਿਗਾਹ ਮਾਰ ਕੇ ਦੇਖਦੇ ਹਾਂ, ਕਈ ਲੋਕ ਜਦੋਂ ਨਸ਼ਿਆਂ ਦਾ ਸੇਵਨ ਕਰਦੇ ਹਨ, ਉਹ ਸਾਰੇ ਅਕਸਰ ਕਮਲੇ ਹੀ ਤਾਂ ਹੋ ਜਾਂਦੇ ਹਨ। ਜਿਹੜੇ ਵਿਸ਼ੇ ਵਿਕਾਰ ਨੇ, ਕਾਮ ਕ੍ਰੋਧ ਆਦਿਕ ਨੇ, ਇਹ ਵੀ ਮਨੁੱਖ ਨੂੰ ਸ਼ੁਦਾਈ ਬਣਾਈ ਰੱਖਦੇ ਹੈ। ਕੋਈ ਐਸਾ ਮਨੁੱਖ ਨਹੀਂ ਜਿਹਦੇ ਉੱਤੇ ਕਿਸੇ ਕਾਮ ਆਦਿਕ ਵਿਕਾਰ ਦਾ ਪ੍ਰਭਾਵ ਨਾ ਹੋਵੇ, ਅਤੇ ਜਾਂ ਕਿਸੇ ਨਸ਼ੇ ਦਾ ਪ੍ਰਭਾਵ ਨਾ ਹੋਵੇ। ਇਸੇ ਲਈ ਤਾਂ ਹਜ਼ੂਰ ਫਰਮਾਉਂਦੇ ਨੇ, ਬਿਨ ਸਤਿਗੁਰ ਸਭ ਜਗ ਬਹੁਰਾਨਾ। ਅਮੈਰੀਕਾ ਦੇ ਜਿਹੜੇ ਵੱਡੇ ਵੱਡੇ ਮਨੋਵਿਗਿਆਨੀ ਹਨ, ਉਹਨਾਂ ਨੇ ਵੀ ਇਹ ਗੱਲ ਸਿੱਧ ਕੀਤੀ ਹੈ, ਹਰ ਮਨੁੱਖ ਦੇ ਅੰਦਰ ਕੁਝ ਨਾ ਕੁਝ ਪਾਗਲਪਨ ਦਾ ਅੰਸ਼ ਜ਼ਰੂਰ ਹੁੰਦਾ। ਜਿਹੜੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਸਿਆਣੇ ਵੀ ਸਮਝਦੇ ਨੇ, 5 ਤੋਂ ਲੈ ਕੇ 10% ਤੱਕ ਉਹਨਾਂ ਦੇ ਵਿੱਚ ਵੀ ਪਾਗਲਪਨ ਹੁੰਦਾ। ਇਸ ਲਈ ਬਿਨਾਂ ਸਤਿਗੁਰੂ ਤੋਂ ਸਾਰਾ ਸੰਸਾਰ ਹੀ ਪਾਗਲ ਹੋਇਆ ਫਿਰਦਾ। ਇਸੇ ਲਈ ਅਸੀਂ ਗੁਰੂ ਦੀ ਓਟ ਲੈਣੀ ਹੈ। ਗੁਰੂ ਸਾਨੂੰ ਸਿੱਧੇ ਮਾਰਗ 'ਤੇ ਪਾ ਸਕਦਾ, ਗੁਰੂ ਹੀ ਸਾਨੂੰ ਪਾਰਲੇ ਕੰਢੇ ਪਹੁੰਚਾ ਸਕਦਾ। ਲੋ ਹੁਣ ਆਰੰਭ ਤੋਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਬਈ ਸਤਿਗੁਰੂ ਕਿਵੇਂ ਸਾਨੂੰ ਆਪਣੀ ਮੰਜ਼ਿਲ 'ਤੇ ਪਹੁੰਚਾਉਂਦੇ ਹਨ, ਇਹਦੇ ਬਾਰੇ ਆਰੰਭ ਦੇ ਵਿੱਚ ਫਰਮਾਉਂਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ, ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਰਠ ਮਹੱਲਾ ਤੀਜਾ, ਸਤਿਗੁਰ ਸੇਵੇ ਤਾਂ ਸਹਿਜ ਧੁਨ ਉਪਜੈ, ਗਤ ਮਤ ਤਦ ਹੀ ਪਾਏ। ਸੋਠ ਰਾਗ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਸਤਿਗੁਰ ਸੇਵੇ। ਜਿਹੜਾ ਮਨੁੱਖ ਸਤਿਗੁਰੂ ਦੀ ਸੇਵਾ ਕਰਦਾ ਹੈ ਤਾਂ ਸਹਿਜ ਧੁਨ ਉਪਜੈ, ਉਹਦੇ ਅੰਦਰ, ਉਹਦੀ ਸੂਰਤ ਦੇ ਅੰਦਰ ਨਾਮ ਦੀ ਸਹਿਜ ਧੁਨੀ ਪ੍ਰਗਟ ਹੋ ਜਾਂਦੀ ਹੈ। ਉਹਦੇ ਅੰਦਰ ਜਾਪ ਸੋ ਅਜੱਪਾ ਜਾਪੈ, ਆਪਣੇ ਆਪ ਹੀ ਨਾਮ ਦੀ ਰੌ ਚੱਲ ਪੈਂਦੀ ਹੈ। ਗਤਮਾ ਤਦ ਹੀ ਪਾਏ, ਤਾਂ ਹੀ ਇਹ ਮਨੁੱਖ ਗਤ ਮਤ, ਮੁਕਤੀ ਵਾਲੀ ਮਤ, ਭਾਵ ਉਹ ਮਤ ਜਿਸਦੇ ਨਾਲ ਮੁਕਤੀ ਪ੍ਰਾਪਤ ਹੁੰਦੀ ਹੈ, ਤਾਂ ਹੀ ਉਸਨੂੰ ਪ੍ਰਾਪਤ ਕਰ ਸਕਦਾ। ਭਾਵ ਸਤਿਗੁਰੂ ਦੀ ਸੇਵਾ ਕਰਕੇ ਸਿਮਰਨ ਦੀ ਦਾਤ ਪ੍ਰਾਪਤ ਹੁੰਦੀ ਹੈ, ਅਤੇ ਸਿਮਰਨ ਦੁਆਰਾ ਅੱਗੇ ਮੁਕਤੀ ਵਾਲੀ ਮਤ ਪ੍ਰਾਪਤ ਹੁੰਦੀ ਹੈ। ਹਰ ਕਾ ਨਾਮ ਸੱਚਾ ਮਨ ਵਸਿਆ, ਨਾਮੇ ਨਾਮ ਸਮਾਏ। ਗੁਰੂ ਦੀ ਮਿਹਰ ਨਾਲ ਹਰ ਕਾ ਨਾਮ ਸੱਚਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਸੱਚਾ ਨਾਮ ਆ ਕੇ ਮਨ ਵਿੱਚ ਵਸ ਗਿਆ, ਨਾਮੇ ਨਾਮ ਸਮਾਏ। ਤੇ ਨਾਮ ਦੁਆਰਾ ਅੱਗੇ ਨਾਮ ਮਮੇ ਨੂੰ ਫਿਰ ਸਿਆਰੀ ਹੈ। ਨਾਮ ਦੁਆਰਾ ਅੱਗੇ ਫਿਰ ਉਹ ਨਾਮੀ ਅਕਾਲ ਪੁਰਖ ਵਿੱਚ ਉਹ ਮਨੁੱਖ ਸਮਾ ਜਾਂਦੇ ਹਨ। ਇਹੀ ਤਾਂ ਸਾਡੇ ਜੀਵਨ ਦੀ ਮੰਜ਼ਿਲ ਹੈ। ਮਿਲ ਜਗਦੀਸ਼ ਮਿਲਣ ਕੀ ਬਰੀਆ ਚਰਿੰਗ ਕਾਲ ਏ ਦੇਹ ਸੰਜਰੀਆ। ਨਾਮ ਦੁਆਰਾ ਨਾਮੀ ਵਿੱਚ ਅਭੇਦ ਹੋਣਾ ਇਹ ਸਾਡੇ ਜੀਵਨ ਦਾ ਉਦੇਸ਼ ਹੈ। ਇਹੀ ਗੁਰਮਤ ਦਾ ਤੱਤ ਹੈ, ਨਾਮ ਦੁਆਰਾ ਨਾਮੀ ਵਿੱਚ ਸਮਾ ਜਾਣਾ। ਪਰ ਇਹ ਤਾਂ ਹੀ ਹੁੰਦਾ ਹੈ ਜੇ ਗੁਰੂ ਦੀ ਮਿਹਰ ਹੋਵੇ। ਬਿਨ ਸਤਿਗੁਰੂ ਸਭ ਜਗ ਬਹੁ ਰਾਨਾ, ਮਨਮੁਖ ਅੰਧਾ ਸ਼ਬਦ ਨ ਜਾਣੈ, ਝੂਠੈ ਪਰਮ ਭੁਲਾਨਾ ਰਹਾਉ। ਬਿਨਾਂ ਸਤਿਗੁਰੂ ਤੋਂ ਸਾਰਾ ਸੰਸਾਰ ਹੀ ਪਾਗਲ ਹੋਇਆ ਫਿਰ ਰਿਹਾ ਹੈ। ਮਨਮੁਖ ਅੰਧਾ ਮਨਮੁਖ ਸੰਸਾਰ ਅੰਨਾ ਹੈ, ਮਾਨਸਿਕ ਤੌਰ ਤੇ ਅੰਨਾ ਹੈ, ਸ਼ਬਦ ਨਾ ਜਾਣੈ। ਇਹ ਗੁਰੂ ਸ਼ਬਦ ਦੀ, ਗੁਰ ਉਪਦੇਸ਼ ਦੀ, ਗੁਰੂ ਦੀਖਿਆ ਮੰਤਰ ਦੀ ਸਾਰ ਨੂੰ ਜਾਣਦਾ ਹੀ ਨਹੀਂ ਹੈ। ਝੂਠੇ ਪਰਮ ਭੁਲਾਨਾ, ਝੂਠੇ ਸੰਸਾਰ ਦੇ ਮਾਇਆ ਦੇ ਭਰਮ ਦੇ ਵਿੱਚ ਹੀ ਭੁੱਲਿਆ ਫਿਰ ਰਿਹਾ ਹੈ। ਰਹਾਉ ਬਿਸਰਾਮ ਦੇ ਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫੇਰ ਜੋ ਰਹਾਉ ਦੀਆਂ ਪੰਕਤੀਆਂ ਵਿੱਚ ਸਿਧਾਂਤ ਹੈ, ਝੂਠੇ ਪਰਮ ਭੁਲਾਨਾ, ਇਹਦੀ ਅੱਗੇ ਫੇਰ ਵਿਆਖਿਆ ਕਰਦੇ ਹਨ। ਤ੍ਰੈ ਗੁਣ ਮਾਇਆ ਭਰਮ ਭੁਲਾਇਆ, ਹਉ ਮੈਂ ਬੰਧਨ ਕਮਾਏ। ਇਹ ਜਿਹੜੀ ਤਿਰਗੁਣੀ ਮਾਇਆ ਹੈ, ਰਾਜਗੁਣ ਤਮਗੁਣ ਸਤਗੁਣ ਕਹੀ ਹੈ, ਇਹ ਤੇਰੀ ਸਮ ਆਇਆ। ਗੀਤਾ ਵਿੱਚ ਵੀ ਕ੍ਰਿਸ਼ਨ ਜੀ ਨੇ ਲਿਖਿਆ ਹੈ, ਆਜਾ ਮੇਕ ਲੋਹਤ ਸਫਟ ਕ੍ਰਿਸ਼ਨਾ। ਇਹ ਮਾਇਆ ਦੇ ਤਿੰਨ ਰੰਗ ਨੇ, ਲੋਹਤ ਲਾਲ, ਸਫਟਕ ਚਿੱਟਾ ਅਤੇ ਕ੍ਰਿਸ਼ਨਾ ਕਾਲਾ। ਪਾਵੇ ਤਿੰਨ ਰੰਗ ਨੇ ਜਿਨ੍ਹਾਂ ਨੂੰ ਤਿੰਨ ਗੁਣ ਆਖਿਆ। ਤ੍ਰੈਗੁਣ ਮਾਇਆ ਪਰਮ ਭੁਲਾਇਆ, ਇਹ ਤਿਰਗੁਣੀ ਮਾਇਆ ਨੇ ਸਾਰੇ ਸੰਸਾਰ ਨੂੰ ਭਰਮ ਦੇ ਵਿੱਚ ਭੁਲਾਇਆ ਹੋਇਆ। ਮਾਇਆ ਐਸੀ ਮੋਹਣੀ ਭਾਈ, ਜੇਤੇ ਜੀ ਤੇਤੇ ਡਹਿਕਾਈ, ਹਉਮੈ ਬੰਧਨ ਕਮਾਏ। ਇਹ ਜੀਵ ਹਉਮੈ ਦੇ ਵਿੱਚ ਜੋ ਵੀ ਕਮਾਏ ਕੰਮ ਕਰਦੇ ਹਨ, ਉਹ ਇਹਨਾਂ ਨੂੰ ਬੰਧਨ ਪੈ ਰਹੇ ਹਨ। ਜੰਮਣ ਮਾਰਨ ਸਿਰ ਉਪਰ ਉਬਉ, ਗਰਭ ਜੋਨ ਦੁੱਖ ਪਾਏ। ਜਿਸ ਦਾ ਸਦਕਾ ਜੰਮਣਾ ਤੇ ਮਰਨਾ, ਇਹ ਦੋਵੇਂ ਹੀ ਮਨੁੱਖ ਦੇ ਸਿਰ ਉੱਤੇ ਖੜੇ ਹਨ। ਉਬੋ ਦਾ ਅਰਥ ਖੜਨਾ, ਜੰਮਣਾ ਤੇ ਮਰਨਾ ਇਹ ਸਾਰੇ ਸੰਸਾਰ ਦੇ ਸਿਰ ਉੱਤੇ ਖੜਾ ਹੈ। ਗਰਭ ਜੋਨ ਦੁੱਖ ਪਾਏ ਤੇ ਇਹ ਜੀਵ ਮਾਤਾ ਦੀ ਗਰਭ ਜੋਨੀ ਵਿੱਚ ਜਾ ਕੇ 9 ਮਹੀਨੇ ਉੱਥੇ ਗਰਭ ਦੇ ਵਿੱਚ ਪੁੱਠੇ ਲਟਕਦੇ ਹਨ। ਇਉਂ ਗਰਭ ਜੋਨੀ ਦੇ ਵਿੱਚ ਜਾ ਕੇ ਦੁੱਖ ਪਾਉਂਦੇ ਹਨ। ਤ੍ਰੈਗੁਣ ਵਰਤ ਹੈ ਸਗਲ ਸੰਸਾਰਾ, ਹਉਮੈ ਵਿੱਚ ਪਤ ਖੋਏ। ਇਹ ਸਾਰਾ ਸੰਸਾਰ ਹੀ ਤਿੰਨੇ ਗੁਣਾਂ ਦੇ ਵਿੱਚ ਵਰਤ ਰਿਹਾ ਹੈ। ਭਾਵ ਕੁਛ ਤਾਂ ਜਿਹੜੇ ਲੜਾਈ ਝਗੜੇ ਕਰਦੇ ਨੇ ਉਹ ਤਮੋ ਗੁਣ ਵਿੱਚ ਵਰਤ ਰਹੇ ਨੇ, ਤੇ ਜਿਹੜੇ ਬਹੁਤੇ ਮਾਇਆ ਦੇ ਪਸਾਰੇ ਵਿੱਚ ਪ੍ਰਵਿਰਤੀ ਵਿੱਚ ਲੱਗੇ ਹੋਏ ਨੇ ਰਜੋ ਗੁਣ ਵਿੱਚ ਵਰਤ ਰਹੇ ਨੇ। ਜਿਹੜੇ ਕੁਛ ਜ਼ਿਆਦਾ ਪੜ੍ਹੇ ਲਿਖੇ ਸਿਆਣੇ ਨੇ, ਕੁਛ ਸ਼ਾਂਤੀ ਅਮਨ ਪਸੰਦ ਲੋਕ ਨੇ, ਉਹ ਸਦੋ ਗੁਣ ਵਿੱਚ ਵਰਤਦੇ ਨੇ। ਇਹ ਸਾਰਾ ਸੰਸਾਰ ਹੀ ਤਿੰਨੇ ਗੁਣਾਂ ਵਿੱਚ ਵਰਤ ਰਿਹਾ ਹੈ। ਹਉਮੈ ਵਿੱਚ ਪਤ ਖੋਈ, ਪਰ ਹਉਮੈ ਦੇ ਵਿੱਚ ਰਹਿਣ ਕਰਕੇ ਵੀ ਸਾਰੇ ਸੰਸਾਰ ਨੇ ਆਪਣੀ ਪਤ ਇੱਜ਼ਤ ਅਬਰੋ ਗੁਆ ਲਈ ਹੈ। ਗੁਰਮੁਖ ਹੋਵੇ ਚੌਥਾ ਪਦ ਚੀਨੈ, ਰਾਮ ਨਾਮ ਸੁਖ ਹੋਏ। ਜਿਹੜਾ ਗੁਰੂ ਅਨੁਸਾਰੀ ਹੋ ਜਾਂਦਾ, ਗੁਰੂ ਦੇ ਸਨਮੁਖ ਹੋ ਜਾਂਦਾ, ਗੁਰੂ ਨੂੰ ਸਮਰਪਿਤ ਹੋ ਜਾਂਦਾ, ਉਹ ਚੌਥਾ ਪਦ ਪਛਾਣ ਲੈਂਦਾ। ਚੌਥਾ ਪਦ ਕਿਹੜਾ ਹੈ? ਰਾਜਗੁਣ ਤਮਗੁਣ ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੈ, ਤਿੰਨ ਹੀ ਪਰਮ ਪਦ ਪਾਇਆ। ਚੌਥਾ ਪਦ ਹੈ ਤੁਰੀਆ ਪਦ, ਜਿਸ ਨੂੰ ਆਤਮਕ ਅਡੋਲ ਅਵਸਥਾ ਵੀ ਆਖਿਆ। ਜਿਹੜਾ ਗੁਰੂ ਅਨੁਸਾਰੀ ਹੋ ਜਾਂਦਾ ਹੈ ਤੇ ਉਹ ਚੌਥਾ ਪਦ ਪਛਾਣ ਲੈਂਦਾ ਹੈ। ਰਾਮ ਨਾਮ ਸੁਖ ਹੋਈ ਤੇ ਵਾਹਿਗੁਰੂ ਦੇ ਨਾਮ ਕਰਕੇ ਹੀ ਮਨੁੱਖ ਨੂੰ ਆਤਮਕ ਸੁਖ ਪ੍ਰਾਪਤ ਹੁੰਦਾ ਹੈ। ਤ੍ਰੈਗੁਣ ਸਭ ਤੇਰੇ, ਤੂੰ ਆਪੇ ਕਰਤਾ, ਜੋ ਤੂੰ ਕਰਹਿ ਸੋ ਹੋਏ। ਲੋ ਹੁਣ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਇਹ ਪਵਿੱਤਰ ਬੇਨਤੀ ਰੂਪ ਵਿੱਚ ਸ਼ਬਦ ਉਚਾਰਨ ਕਰਦੇ ਹਨ। ਤ੍ਰੈਗੁਣ ਸਭ ਤੇਰੇ, ਹੇ ਵਾਹਿਗੁਰੂ, ਜਿੰਨੇ ਵੀ ਤਿਰਗੁਣੀ ਜੀਵਨੀ ਸਾਰੇ ਤੇਰੇ ਹੀ ਬਣਾਏ ਹੋਏ ਨੇ। ਉੱਤਮ, ਮੱਧਮ, ਕਨਿਸ਼ਟ तीन प्रकार दे जीव ने, ये सारे तेरे बनाए हुए ने, तू आपे करता, तू आप ही ते सृजनहार है, जो तू करहें सो होए, जो तू करदें उही हो रिया है। नानक राम नाम निस्तारा, शब्दे हों मैं खोए। धन गुरु अमरदास महाराज सच्चे पातशाह फरमाउंदे हन, गुरमुखो वाहिगुरु दे नाम द्वारा ही निस्तारा निस्परपंच तों पारो तारा हुंदे। शब्दे होमै खोई, जिसने शब्द द्वारा होमै नूं नाश कर लिया, उही पाव सागर तों पार होया। सोरठ महला चौथा, कर पहला एक ओंकार, सतगुर प्रसाद आपे आप वर्तदा प्यारा, आपे आप अपाहो। हुण अगे सोठ राग दे अंदर चौथे पातशाह सोढ़ी सुल्तान धन गुरु रामदास महाराज दे शब्द आरंभ हो रहे हैं। कर पहला जिन्हां नूं पहले कर सुर ताल विच गाविया है, एक ओंकार सतगुर प्रसाद आरंभ दे विच वस्तु निर्देश रूप मंगल कीता है। ओ अकाल पुरख वाहिगुरु एक अद्वैत स्वरूप है, ओंकार सारियां दा प्रकाशक, सत नास तो रहत, गुरप्रसाद ओ गुरु दी कृपा नाल मिलदा है। धन गुरु रामदास महाराज दे चरणा विच गुरसिखा ने बेनती कीती, सच्चे पातशाह आप जी कृपा करके सानू ए दसो, उस अकाल पुरख वाहिगुरु दी प्राप्ति किवें हो सकदी है। आम लोकी पुछदे ने, दसो रब नू किवें मिलिया जावे। हुण सतगुरु दे चरणा विच इह गुरसिखां वल्लों सवाल कीता गया है, तां हजूर ने रहाउ दीआं पंक्तियां विच इसदा इह जवाब दित्ता है, जप मन हर हर नाम सलाह, कि ऐ मना तूं अकाल पुरख वाहिगुरु परमेश्वर दा नाम जप, ते नाल ही सलाह उहदी सिफत सलाह वी कर। नाम ते कीर्तन अकाल पुरख वाहिगुरु दे मिलन दे गुरमत दे प्रधान साधन हन। राज लीला तेरा नाम बनाई, जोग बनिया तेरा कीर्तन गाई। नाम द्वारा सारे राज दे सुख, ते योग द्वारा सारे कीर्तन द्वारा योग दे आनंद प्राप्त हुंदे हन। इसलिए हजूर कहिंदे ने, ऐ मन तू अकाल पुरख वाहिगुरु दा नाम जप, ते नाल ओदी सिफत सलाह भी कर। गुर कृपा ते पाईया प्यारा, अमृत अगम अथाह, जो अकाल पुरख वाहिगुरु अमृत मृत्यु तो रहत अविनाशी स्वरूप है, ते अगम मन दी गमता तो परे, ते अथा जड़ा बुद्धि तो भी बहुत डूंगा है, बुद्धि दा बोध भी उस तक नहीं जा सकदा, ओ प्यारा प्रभु गुर कृपा ते पाईया प्यारा, ओ गुरु दी कृपा नाल प्राप्त कीता जांदा है। गुरु दी कृपा नाल साधन हन नाम ते कीर्तन, ते नाल गुरु दी मेहर। गुरु दी मेहर तो बिना ते कुछ भी नहीं हुंदा। गुरमत दा सिद्धांत ही गुर प्रसाद ते टिकिया होया, गुर कृपा ते पाईया प्यारा, गुरु दरगाही विचोला है। जैसा सतगुर सुनिंदा तैसो ही मैं डीठ, विछड़िया मेले प्रभु हर दरगह काबा सीठ। हर नामो मंत्र दृढ़ाइंदा कटे हो मैं रोग, नानक सतगुर तिना मिलाया जिन्ना तुरे पाया संजोग। गुरु दी कृपा दे नाल ओ वाहिगुरु परमेश्वर मिलदा है। हुण साहिब सतगुरु दे चरणा विच गुरसिखा ने बेनती कीती, सच्चे पातशाह कृपा करके सानू हुण ए दसो, ओ अकाल पुरख वाहिगुरु किस रूप दे विच वरत रहा है। तां साहिब सतगुरु सच्चे पातशाह ने अगे इह गुरु रामदास महाराज दे कुछ शब्द आ रहे हन, इन्हां दे विच आपे आप दी अवस्था दा सतगुरु महाराज ने निर्णा कीता। वह वाहिगुरु अपने आप दी अवस्था दे विच सर्व रूप होके वरत रहा है। सर्व जो तेरी पसर रही, जह जह देखा तै नर हरी। क्योंकि कुछ अवस्थावां हुंदियां ने, अज्ञानी पुरश ਮੈਂ ਦੇ ਵਿੱਚ ਜਿਉਂਦਾ ਹੈ। ਹਮ ਬੜ ਕਬ ਕੁਲੀਨ ਹਮ ਪੰਡਤ ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬ ਹੈ ਨਾ ਨਾਸੀ। ਤੇ ਜਿਹੜਾ ਭਗਤ ਹੈ ਉਹ ਤੂੰ ਦੀ ਅਵਸਥਾ ਵਿੱਚ ਜਿਉਂਦਾ। ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ। ਤੇ ਜਿਹੜਾ ਗਿਆਨਵਾਨ ਪੁਰਸ਼ ਹੈ ਉਹ ਆਪੇ ਆਪ ਦੀ ਅਵਸਥਾ ਦੇ ਵਿੱਚ ਬਿਰਾਜਦਾ ਹੈ। ਇਹ ਤਿੰਨ ਅਵਸਥਾ ਨੇ ਗੁਰਬਾਣੀ ਵਿੱਚ ਲਿਖੀਆਂ ਹੋਈਆਂ। ਇੱਕ ਮੈਂ ਦੀ ਅਵਸਥਾ ਹੈ, ਹੰਕਾਰ ਦੀ ਅਵਸਥਾ ਜਿਹਦੇ ਵਿੱਚ ਅਸੀਂ ਸਾਰੇ ਅਗਿਆਨੀ ਲੋਕ ਵਿਚਰ ਰਹੇ ਹਾਂ। ਦੂਸਰੀ ਤੂੰ ਦੀ ਅਵਸਥਾ ਹੈ ਜਿਹਦੇ ਵਿੱਚ ਸਾਰੇ ਭਗਤ ਲੋਕ ਗੁਰਸਿੱਖ ਆ ਜਾਂਦੇ ਹਨ। ਤੇ ਜਿਹੜੇ ਆਪੇ ਆਪ ਦੀ ਅਵਸਥਾ ਦੇ ਵਿੱਚ ਵਿਰਲੇ ਗਿਆਨਵਾਨ ਮਹਾਂਪੁਰਖ ਹੀ ਪਹੁੰਚਦੇ ਹਨ। ਇਹਦੇ ਬਾਰੇ ਇੱਕ ਮਹਾਂਪੁਰਖ ਉਦਾਹਰਣ ਦਿੰਦੇ ਸਨ। ਕਹਿੰਦੇ ਨੇ ਇਹ ਕੋਈ ਮਹਾਂਪੁਰਖ ਸਨ ਜੋ ਬ੍ਰਹਮ ਗਿਆਨ ਦੀ ਅਵਸਥਾ ਨੂੰ ਪਹੁੰਚੇ ਹੋਏ ਸਨ। ਉਹਨਾਂ ਦਾ ਕੋਈ ਸ਼ਰਧਾਲੂ, ਕੋਈ ਉਹਨਾਂ ਦਾ ਪ੍ਰੇਮੀ, ਕੋਈ ਉਹਨਾਂ ਦਾ ਸਿਖਿਆਰਥੀ ਉਹਨਾਂ ਦੇ ਕੋਲ ਆਇਆ, ਕਹਿਣ ਲੱਗਾ ਮਹਾਰਾਜ ਮੈਨੂੰ ਉਪਦੇਸ਼ ਦਿਓ। ਤਾਂ ਉਹਨਾਂ ਨੇ ਉਸਨੂੰ ਉਪਦੇਸ਼ ਦਿੱਤਾ, ਆਪੇ ਜਪਹੋ ਆਪਣਾ ਜਾਪ, ਵੀ ਤੂੰ ਆਪਣੇ ਆਪੇ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੂੰ ਸਮਝ ਕੇ ਉਹਦਾ ਜਾਪ ਜਪ। ਇਹ ਵਾਪਸ ਚਲਿਆ ਗਿਆ। ਹੁਣ ਇਹ ਜਾ ਕੇ ਇਸ ਗੱਲ ਦੀ ਵਿਚਾਰ ਕਰਨ ਲੱਗਿਆ ਵੀ ਜਿਹੜੀ ਗੱਲ ਮੈਨੂੰ ਮਹਾਂਪੁਰਖਾਂ ਨੇ ਆਖੀ ਹੈ, ਤੂੰ ਆਪਣੇ ਆਪੇ ਦਾ ਜਾਪ ਕਰਨਾ ਹੈ, ਮੇਰਾ ਆਪਣਾ ਆਪਾ ਹੈ ਕਿ ਇਸ ਨੂੰ ਕੁਝ ਸਮਝ ਨਾ ਆਵੇ, ਨਾ ਸਰੀਰ ਆਪਾ ਹੋ ਸਕਦਾ, ਨਾ ਇੰਦਰੀਆਂ ਆਪਾ ਹੋ ਸਕਦੀਆਂ, ਨਾ ਮਨ ਆਪਾ ਹੋ ਸਕਦਾ, ਨਾ ਅੰਤਹਕਰਨ ਆਪਾ ਹੋ ਸਕਦਾ, ਆਪਾ ਹੈ ਕਿ ਮੈਂ ਕਿਹਦਾ ਜਾਪ ਕਰਨਾ ਹੈ, ਕੁਝ ਸਮਝ ਵਿੱਚ ਨਾ ਆਵੇ। ਇੱਕ ਦਿਨ ਅੱਧੀ ਰਾਤ ਸੀ, ਮਨ ਬੇਚੈਨ ਹੋਇਆ, ਸੋਚਿਆ ਮੈਂ ਆਪਣੇ ਗੁਰੂ ਦੇ ਕੋਲ ਜਾਵਾਂ। ਰਾਤ ਨੂੰ ਉੱਠ ਕੇ ਆਪਣੇ ਗੁਰੂ ਦੇ ਪਾਸ ਚਲਿਆ ਗਿਆ। ਅੱਗੇ ਜਾ ਕੇ ਕੀ ਵੇਖਿਆ, ਦਰਵਾਜ਼ਾ ਬੰਦ ਹੈ, ਲੌਕ ਲੱਗਿਆ ਹੋਇਆ। ਉਸਨੇ ਜਾ ਕੇ ਦਸਤਕ ਦਿੱਤੀ, ਅੰਦਰੋਂ ਆਵਾਜ਼ ਆਈ, ਤੂੰ ਭਾਈ ਕੌਣ ਹੈ ਜੋ ਅੱਧੀ ਰਾਤ ਦੇ ਸਮੇਂ ਦਸਤਕ ਦੇ ਰਿਹਾ ਹੈ? ਤਾਂ ਅੱਗੋਂ ਉਸ ਵਿਅਕਤੀ ਨੇ ਆਖਿਆ, ਮਹਾਰਾਜ ਮੈਂ ਹਾਂ, ਕਿਉਂਕਿ ਆਦਮੀ ਇਹੀ ਕਹਿੰਦਾ ਹੈ ਨਾ। ਪਤਾ ਤੇ ਉਹਨਾਂ ਨੂੰ ਵੀ ਸੀ ਬਈ ਇਹ ਸਾਡਾ ਹੀ ਚੇਲਾ ਹੈ, ਸਾਡਾ ਹੀ ਮੁਰੀਦ ਹੈ, ਇਹ ਸਾਡਾ ਹੀ ਸਿਖਿਆਰਥੀ ਹੈ। ਕਹਿੰਦਾ ਮਹਾਰਾਜ ਮੈਂ ਹਾਂ। ਤਾਂ ਅੱਗੋਂ ਉਹਨਾਂ ਮਹਾਂਪੁਰਖਾਂ ਨੇ ਉਸੇ ਅੰਦਾਜ਼ ਦੇ ਵਿੱਚ ਜਵਾਬ ਦਿੱਤਾ, ਕਹਿੰਦੇ ਫਿਰ ਮੈਂ ਲਈ ਦਰਵਾਜ਼ਾ ਨਹੀਂ ਖੁੱਲ੍ਹ ਸਕਦਾ, ਇਸ ਲਈ ਤੂੰ ਅੰਦਰ ਨਹੀਂ ਆ ਸਕਦਾ। ਇਹ ਵਾਪਸ ਮੁੜ ਗਿਆ। ਕੁਛ ਦੇਰ ਇਹਨੇ ਆਪਣੇ ਮਨ ਵਿੱਚ ਵਿਚਾਰ ਕੀਤੀ, ਬਈ ਮੈਨੂੰ ਇਹ ਨਹੀਂ ਸੀ ਕਹਿਣਾ ਚਾਹੀਦਾ ਮੈਂ ਹਾਂ। ਫਿਰ ਕੁਛ ਵਿਚਾਰ ਕੇ ਗਿਆ, ਜਾ ਕੇ ਫਿਰ ਦਸਤਕ ਦਿੱਤੀ, ਅੰਦਰੋਂ ਫਿਰ ਆਵਾਜ਼ ਆਈ, ਤੂੰ ਭਾਈ ਕੌਣ ਹੈ? ਮਹਾਰਾਜ ਮੈਂ ਤੇ ਕੁਝ ਵੀ ਨਹੀਂ, ਹੁਣ ਤੇ ਬਸ ਤੂੰ ਹੀ ਤੂੰ ਹੈ। ਇਹਨੇ ਜਦੋਂ ਇਹ ਗੱਲ ਆਖੀ ਤਾਂ ਅੰਦਰੋਂ ਉਹ ਮਹਾਂਪੁਰਖ ਕਹਿਣ ਲੱਗੇ, ਜਿੱਥੇ ਮੈਂ ਹੈ ਉੱਥੇ ਤੂੰ ਵੀ ਮੌਜੂਦ ਹੁੰਦੀ ਹੈ, ਜਿੱਥੇ ਤੂੰ ਆ ਜਾਂਦੀ ਉੱਥੇ ਮੈਂ ਵੀ ਪਿੱਛੇ ਨਾਲ ਖੜੀ ਹੁੰਦੀ, ਇਸ ਲਈ ਮੈਂ ਤੇ ਤੂੰ ਦੇ ਭੇਦ ਵਿੱਚ ਰਹਿਣ ਵਾਲਾ ਮਨੁੱਖ ਵੀ ਉਹ ਅੰਦਰ ਨਹੀਂ ਆ ਸਕਦਾ, ਉਹਦੇ ਲਈ ਵੀ ਦਰਵਾਜ਼ਾ ਨਹੀਂ ਖੁੱਲ੍ਹ ਸਕਦਾ। ਫਿਰ ਇਹ ਵਾਪਸ ਮੁੜ ਗਿਆ, ਸੋਚਣ ਲੱਗਿਆ ਹੁਣ ਮੈਂ ਕੀ ਆਖਾਂ। ਤੀਜੀ ਵਾਰੀ ਫਿਰ ਇਹਨੂੰ ਕੁਛ ਸੋਝੀ ਆਈ ਤੇ ਜਾ ਕੇ ਦਸਤਕ ਦਿੱਤੀ, ਅੰਦਰੋਂ ਫਿਰ ਆਵਾਜ਼ ਪਾਈ, ਤੂੰ ਭਾਈ ਕੌਣ ਹੈ? ਕਹਿੰਦਾ ਮਹਾਰਾਜ ਮੈਂ ਤੇ ਕੁਝ ਵੀ ਨਹੀਂ, ਬਸ ਹੁਣ ਤਾਂ ਆਪੇ ਆਪ ਹੀ ਹੈ। ਜਦੋਂ ਆਪੇ ਆਪ ਦੀ ਗੱਲ ਕੀਤੀ, ਮਹਾਂਪੁਰਖਾਂ ਨੇ ਦਰਵਾਜ਼ਾ ਖੋਲ੍ਹ ਦਿੱਤਾ। ਕਹਿੰਦੇ ਜਿੱਥੇ ਮੈਂ ਵਾਲਾ ਮਨੁੱਖ ਨਹੀਂ ਜਾ ਸਕਦਾ ਤੇ ਤੂੰ ਵਾਲਾ ਵੀ ਨਹੀਂ ਜਾ ਸਕਦਾ, ਉੱਥੇ ਆਪੇ ਆਪ ਵਾਲਾ ਮਨੁੱਖ ਪਹੁੰਚਦਾ, ਆਪੇ ਆਪ ਦੀ ਅਵਸਥਾ ਬਹੁਤ ਉੱਚੀ ਅਵਸਥਾ ਹੁੰਦੀ ਹੈ। ਲਹੁਣ ਉਹਦੇ ਬਾਰੇ ਧੰਨ ਗੁਰੂ ਅਮਰਦਾਸ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰਸਿੱਖਾਂ ਨੂੰ ਸਮਝਾ ਰਹੇ ਹਨ। ਸੰਗਤਾਂ ਪ੍ਰੇਮ ਨਾਲ ਸੁਣੋ, ਆਪੇ ਆਪ ਵਰਤਦਾ ਪਿਆਰਾ, ਆਪੇ ਆਪ ਅਪਾਹੋ, ਉਹ ਪਿਆਰਾ ਪ੍ਰਭੂ ਆਪੇ ਆਪ ਹੀ ਸਭਨਾਂ ਦੇ ਅੰਦਰ ਵਰਤ ਰਿਹਾ ਹੈ। ਕਿ ਸਰਬੱਤਰ ਦੇਸ਼ੈ, ਕਿ ਸਰਬੱਤਰ ਪੇਸ਼ੈ, ਕਿ ਸਰਬੱਤਰ ਕਾਲੈ, ਕਿ ਸਰਬੱਤਰ ਪਾਲੈ, ਜਮੀ ਤੂੰ ਹੀ, ਜਮਾ ਤੂੰ ਹੀ, ਮਕੀ ਤੂੰ ਹੀ, ਮਕਾਂ ਤੂੰ ਹੀ, ਸਭ ਥਾਵਾਂ 'ਤੇ ਵਾਹਿਗੁਰੂ ਪਰਮੇਸ਼ੁਰ ਵਸ ਰਿਹਾ। ਆਪੇ ਆਪ ਅਪਾਹੋ, ਪਰ ਹਜ਼ੂਰ ਕਹਿੰਦੇ ਫਿਰ ਉਹ ਵਾਹਿਗੁਰੂ ਆਪਣੇ ਆਪ ਅਪਾਹੋ ਮਾਇਆ ਦੀ ਪਾਹ ਤੋਂ ਰਹਿਤ ਹੈ, ਨਿਰਲੇਪ ਵੀ ਹੈ, ਕਿਉਂਕਿ ਮਾਇਆ ਬ੍ਰਹਮ ਰਮੈ ਸਭ ਸੰਗ, ਮਾਇਆ ਅਤੇ ਪਰਮੇਸ਼ੁਰ ਦੋਵੇਂ ਹੀ ਸਭ ਥਾਵਾਂ 'ਤੇ ਵਸ ਰਹੇ ਨੇ। ਜਿੱਥੇ ਪਰਮੇਸ਼ੁਰ ਸਭ ਥਾਵਾਂ 'ਤੇ ਵਿਆਪਕ ਹੈ, ਉੱਥੇ ਨਾਲ ਉਹਦੀ ਸ਼ਕਤੀ ਮਾਇਆ ਵੀ ਤਾਂ ਹੈ ਨਾ। ਪਰ ਹਜ਼ੂਰ ਕਹਿੰਦੇ ਆਪੇ ਆਪ ਅਪਾਹੋ, ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਆਪ ਮਾਇਆ ਦੀ ਪਾਹ ਤੋਂ ਰਹਿਤ ਹੈ, ਭਾਵ ਉਸ ਤੋਂ ਨਿਰਲੀਪ ਹੈ। ਵਣਜਾਰਾ ਜਗ ਆਪ ਹੈ ਪਿਆਰਾ, ਆਪੇ ਸਾਚਾ ਸਾਹੋ, ਉਹ ਪਿਆਰਾ ਪ੍ਰਭੂ ਆਪ ਹੀ ਜਗਤ ਰੂਪ ਵਣਜਾਰਾ ਹੈ, ਸਾਰਾ ਸੰਸਾਰ ਹੀ ਵਣਜਾਰਾ ਹੈ। ਸਤਿਗੁਰੂ ਦੇ ਬਚਨ ਹਨ, 14 ਪਵਨ ਤੇਰੇ ਹਟ ਨਾਲੇ, ਜੇਤੇ ਜੀ ਤੇਤੇ ਵਣਜਾਰੇ, ਖੁੱਲੇ ਹਟ ਹੋਆ ਵਾ ਪਾਰ, ਜੋ ਪਹੁੰਚਿਆ ਸੋ ਚੱਲਣ ਹਾਰ। ਜਿੰਨੇ ਵੀ ਲੋਕ ਸੰਸਾਰ ਵਿੱਚ ਆਏ ਨੇ, ਇਹ ਸਾਰੇ ਵਣਜਾਰੇ ਨੇ, ਵਪਾਰੀ ਨੇ। ਕਿਨ ਹੀ ਬਣਜਿਆ ਕਾਂਸੀ ਤਾਂਬਾ, ਕਿਨ ਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਕੋਈ ਇੱਥੇ ਆ ਕੇ ਗੁਣਾਂ ਦਾ ਵਣਜ ਕਰਦਾ, ਕੋਈ ਔਗੁਣਾਂ ਦਾ ਕਰ ਰਿਹਾ, ਕੋਈ ਪੁੰਨਾਂ ਦਾ ਵਪਾਰ ਕਰਦਾ, ਕੋਈ ਪਾਪਾਂ ਦਾ ਵੀ ਬਿਜਨਸ ਕਰੀ ਜਾ ਰਿਹਾ ਹੈ, ਝੂਠ ਬੋਲਣਾ, ਘੱਟ ਤੋਲਣਾ। ਵਣਜਾਰਾ ਜਗ ਆਪ ਹੈ ਪਿਆਰਾ, ਹਜ਼ੂਰ ਕਹਿੰਦੇ ਉਹ ਪਿਆਰਾ ਪ੍ਰਭੂ ਆਪ ਹੀ ਜਗਤ ਰੂਪ ਵਣਜਾਰਾ ਹੈ, ਆਪੇ ਸੱਚਾ ਸਾਹੋ, ਤੇ ਆਪ ਹੀ ਉਹ ਸੱਚਾ ਸ਼ਾਹ ਹੈ। ਸੱਚਾ ਸ਼ਾਹ ਕੌਣ ਹੈ? ਸਤਿਗੁਰੂ। ਸਾਰਾ ਸੰਸਾਰ ਵਣਜਾਰਾ ਹੈ, ਤੇ ਸੱਚਾ ਪਾਤਸ਼ਾਹ ਹੈ ਅਕਾਲ ਪੁਰਖ ਵਾਹਿਗੁਰੂ। ਜਾਂ ਵਣਜਾਰਾ ਜਗ ਆਪ ਹੈ ਪਿਆਰਾ, ਉਹ ਪਿਆਰਾ ਪ੍ਰਭੂ ਆਪ ਹੀ ਸ਼ੁਭ ਗੁਣਾਂ ਦਾ ਵਪਾਰ ਕਰਨ ਵਾਲਾ ਵਣਜਾਰਾ ਹੈ, ਅਥਵਾ ਆਪ ਹੀ ਉਹ ਨਾਮ ਦਾ ਵਪਾਰੀ ਹੈ, ਤੇ ਆਪੇ ਸੱਚਾ ਸ਼ਾਹ ਸਤਿਗੁਰੂ ਹੈ। ਆਪੇ ਵਣਜ ਵਪਾਰੀਆ ਪਿਆਰਾ, ਆਪੇ ਸੱਚ ਵੇਸਾ ਹੋ, ਆਪੇ ਉਹ ਵਾਹਿਗੁਰੂ ਵਣਜ ਰੂਪ ਹੈ, ਆਪ ਹੀ ਉਹ ਵਪਾਰੀ ਜਗਿਆਸੂ ਰੂਪ ਹੈ, ਆਪੇ ਸੱਚ ਵੇਸਾ ਹੋ, ਆਪ ਹੀ ਉਹ ਸੱਚ ਤੇ ਵੇਸਾਹੋ ਵਿਸ਼ਵਾਸ ਕਰਨ ਵਾਲਾ ਹੈ। ਇਹਦਾ ਮਤਲਬ ਇਹ ਹੈ, ਜਿਹੜਾ ਸ਼ੁਭ ਗੁਣਾਂ ਦਾ ਵਣਜ ਗੁਰਸਿੱਖ ਕਰਦੇ ਹਨ, ਉਹ ਵੀ ਵਾਹਿਗੁਰੂ ਪਰਮੇਸ਼ਰ ਆਪ ਹੀ ਕਰਵਾ ਰਿਹਾ ਹੈ, ਤੇ ਜਿਹੜੇ ਗੁਰਸਿੱਖ ਨਾਮ ਦੇ ਵਪਾਰੀ ਨੇ, ਦੇਵੀ ਗੁਣਾਂ ਦੇ ਵਪਾਰੀ ਨੇ, ਉਹਨਾਂ ਦੇ ਵਿੱਚ ਵੀ ਆਪ ਵਰਤ ਰਿਹਾ ਹੈ, ਤੇ ਆਪ ਹੀ ਜਿਨ੍ਹਾਂ ਦੇ ਕੋਲੇ ਸੱਚਾ ਨਾਮ ਹੁੰਦਾ ਹੈ, ਉਹਨਾਂ ਤੇ ਵਿਸ਼ਵਾਸ ਵੀ ਆਪ ਕਰਦਾ, ਉਹਨਾਂ ਤੇ ਪਤੀਜ ਦਾ ਵੀ ਆਪ ਹੈ। ਜਪ ਮਨ ਹਰ ਹਰ ਨਾਮ ਸਲਾਹ, ਗੁਰ ਕਿਰਪਾ ਤੇ ਪਾਈਐ ਪਿਆਰਾ, ਅੰਮ੍ਰਿਤ ਅਗਮ ਥਾਹ ਰਹਾਉ। ਐ ਮੇਰੇ ਮਨ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਤੇ ਨਾਲ ਉਹਦੀ ਸਿਫਤ ਸਲਾਹ ਵੀ ਕਰ, ਗੁਰ ਕਿਰਪਾ ਤੇ ਪਾਈਐ ਪਿਆਰਾ, ਉਹ ਪਿਆਰਾ ਪ੍ਰਭੂ ਗੁਰੂ ਦੀ ਕਿਰਪਾ ਦੇ ਨਾਲ ਹੀ ਮਿਲਦਾ ਹੈ। ਉਹ ਕੈਸਾ ਹੈ? ਅੰਮ੍ਰਿਤ ਅਗਮ ਥਾਹ, ਉਹ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਭਾਵ ਅਵਨਾਸ਼ੀ ਸਰੂਪ ਹੈ, ਮਨ ਦੀ ਗਮਤਾ ਤੋਂ ਪਰੇ ਤੇ ਅਥਾ ਬੁੱਧੀ ਦੇ ਬੋਧ ਤੋਂ ਵੀ, ਬੁੱਧੀ ਦੀ ਸੋਚ ਤੋਂ ਵੀ ਬਹੁਤ ਡੂੰਘਾ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਿਰ ਆਪੇ ਆਪ ਦੀ ਅਵਸਥਾ ਦਾ ਹੀ ਅੱਗੇ ਨਿਰਣਾ ਕਰਦੇ ਹਨ। ਆਪੇ ਸੁਣਸਾ ਵੇਖਦਾ ਪਿਆਰਾ, ਮੁਖ ਬੋਲੇ ਆਪ ਮੁਹਾਹੋ, ਆਪੇ ਸੁਣਸਾ ਵੇਖਦਾ ਪਿਆਰਾ, ਉਹ ਪਿਆਰਾ ਪ੍ਰਭੂ ਆਪ ਹੀ ਸਾਰਿਆਂ ਦੀ ਗੱਲ ਸੁਣਦਾ ਤੇ ਆਪ ਹੀ ਸਾਰਿਆਂ ਨੂੰ ਵੇਖਦਾ। ਮੁਖ ਬੋਲੇ ਆਪ ਮੁਹਾਹੋ, ਤੇ ਆਪ ਹੀ ਸਾਰਿਆਂ ਦੇ ਮੁਖ ਦੁਆਰਾ ਤੇ ਮੁਖ ਬੋਲੇ ਆਪ ਮੁਹਾ ਹੋ। ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਸਾਰਿਆਂ ਦੇ ਮੁਖ ਦੁਆਰਾ ਆਪਣੇ ਮੂੰਹ ਤੋਂ ਬੋਲ ਰਿਹਾ ਹੈ। ਮੁਖ ਦੁਆਰਾ ਅਕਾਲ ਪੁਰਖ ਵਾਹਿਗੁਰੂ ਹੀ ਆਪਦੇ ਮੂੰਹੋਂ ਬੋਲ ਰਿਹਾ ਹੈ, ਭਾਵ ਜੋ ਆਪਾਂ ਆਪਣੇ ਮੂੰਹੋਂ ਬੋਲਦੇ ਹਾਂ ਸਾਡੇ ਪਿੱਛੇ ਪਰਮੇਸ਼ਰ ਬੋਲ ਰਿਹਾ, ਕਿਉਂਕਿ ਸਤਿਗੁਰੂ ਦੇ ਬਚਨ ਹਨ, ਜਬ ਆਪਣੀ ਜੋਤ ਖਿੰਚੈ ਤੂੰ ਸਵਾਮੀ ਤਬ ਕੋਈ ਕਰੋ ਦਿਖਾ ਵਖੇ ਅੰਨ। ਜਦੋਂ ਵਾਹਿਗੁਰੂ ਆਪਣੀ ਸ਼ਕਤੀ ਖਿੱਚ ਲੈਂਦਾ ਉਸ ਵੇਲੇ ਕੋਈ ਆਦਮੀ ਬੋਲ ਨਹੀਂ ਸਕਦਾ। ਜੇ ਕੋਈ ਇਹ ਸਮਝਦਾ ਮੈਂ ਬੋਲਦਾ ਹਾਂ, ਜਦੋਂ ਵਾਹਿਗੁਰੂ ਆਪਣੀ ਸ਼ਕਤੀ ਬੋਲਣ ਸ਼ਕਤੀ ਨੂੰ ਖਿੱਚ ਲੈਂਦਾ ਫਿਰ ਉਹ ਕੁਛ ਬੋਲ ਕੇ ਦਿਖਾਵੇ ਨਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ। ਇਹ ਗੁਰਮੁਖਾਂ ਦੀ ਅਵਸਥਾ ਹੈ, ਬ੍ਰਹਮ ਗਿਆਨੀਆਂ ਦੀ ਅਵਸਥਾ ਹੈ। ਉਹ ਇਹੀ ਕਹਿੰਦੇ ਨੇ ਵੀ ਉਹ ਸਾਰਿਆਂ ਦੇ ਮੁਖ ਰਾਹੀਂ ਵਾਹਿਗੁਰੂ ਆਪ ਹੀ ਆਪਦੇ ਮੂੰਹੋਂ ਬੋਲ ਰਿਹਾ ਹੈ। ਆਪੇ ਉੱਜੜ ਪਾਈ ਦਾ ਪਿਆਰਾ, ਆਪ ਵਿਖਾਲੇ ਰਾਹ। ਉਹ ਪਿਆਰਾ ਪ੍ਰਭੂ ਆਪ ਹੀ ਮਨਮੁਖਾਂ ਨੂੰ ਉਜਾੜ ਦੇ ਰਸਤੇ ਤੋਰ ਦਿੰਦਾ ਹੈ, ਆਪ ਹੀ ਉਹਨਾਂ ਨੂੰ ਕੁਰਾਹੇ ਪਾ ਦਿੰਦਾ, ਆਪ ਵਿਖਾਲੇ ਰਾਹ। ਤੇ ਉਹ ਵਾਹਿਗੁਰੂ ਆਪ ਹੀ ਗੁਰਮੁਖਾਂ ਨੂੰ ਸਹੀ ਰਸਤਾ ਵਿਖਾ ਦਿੰਦਾ। ਭੂਲੇ ਮਾਰਗ ਜਿਨ੍ਹਾਂ ਹੈ ਬਤਾਇਆ, ਐਸਾ ਗੁਰਵਡ ਭਾਗੀ ਪਾਇਆ। ਆਪੇ ਹੀ ਸਭ ਆਪ ਹੈ ਪਿਆਰਾ, ਆਪੇ ਵੇ ਪਰਵਾਹੋ। ਹਜ਼ੂਰ ਫਰਮਾਉਂਦੇ ਨੇ ਆਪੇ ਹੀ ਸਭ ਆਪ ਹੈ ਪਿਆਰਾ। ਉਹ ਪਿਆਰਾ ਪ੍ਰਭੂ ਸਰਵ ਰੂਪ ਆਪਣੇ ਆਪ ਹੀ ਉਹ ਆਪ ਵਰਤ ਰਿਹਾ ਹੈ। ਆਪੇ ਵੇ ਪਰਵਾਹੋ, ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਆਪੇ ਸਭ ਤੋਂ ਬੇਪਰਵਾਹ ਹੈ, ਬੇਮੁਹਤਾਜਾ, ਬੇਪਰਵਾਹੋ। ਨਾਨਕ ਦਾਸ ਕਹੋ ਗੁਰ ਵਾਹੋ। ਉਹ ਵਾਹਿਗੁਰੂ ਆਪੇ ਬੇਮੁਹਤਾਜ ਹੈ, ਆਪੇ ਆਪ ਉਪਾਏ ਦਾ ਪਿਆਰਾ, ਸਿਰੇ ਆਪੇ ਧੰਦੜਾ ਲਾਹੋ। ਉਹ ਪਿਆਰਾ ਪ੍ਰਭੂ ਆਪ ਹੀ ਆਪ ਸਾਰੇ ਸੰਸਾਰ ਨੂੰ ਪੈਦਾ ਕਰਦਾ। ਕੀਤਾ ਪਸਾਓ ਏਕੋ ਕੁਆਓ, ਤਿਸਤੇ ਹੋਏ ਲੱਖ ਦਰਿਆਓ। ਸਾਚੇ ਤੇ ਪਵਨਾ ਪਇਆ, ਪਵਨਾ ਤੇ ਜਲ ਹੋਏ, ਜਲ ਤੇ ਤੇਰੇ ਪਵਨ ਸਾਜਿਆ, ਘਟ ਘਟ ਜੋਤ ਸਮੋਏ। ਸਿਰੇ ਆਪੇ ਧੰਦੜਾ ਲਾਹੋ। ਤੇ ਉਹ ਵਾਹਿਗੁਰੂ ਆਪੇ ਸਾਰੇ ਜੀਵਾਂ ਨੂੰ ਸਿਰ ਬਸਿਰ ਧੰਦਿਆਂ ਦੇ ਵਿੱਚ ਲਾ ਰਿਹਾ ਹੈ, ਕੋਈ ਕਿਸੇ ਪਾਸੇ ਲੱਗਿਆ, ਕੋਈ ਕਿਸੇ ਪਾਸੇ। ਜਿਤ ਜਿਤ ਲਾਵੋ ਤਿਤ ਲੱਗੈ ਹਰ ਨਾਥ, ਨਾਨਕ ਇਨ ਕੈ ਕਛੂ ਨਾ ਹਾਥ। ਸਭ ਨੂੰ ਧੰਦਿਆਂ ਦੇ ਵਿੱਚ ਵੀ ਵਾਹਿਗੁਰੂ ਪਰਮੇਸ਼ਰ ਆਪ ਹੀ ਲਾਉਂਦਾ ਹੈ। ਆਪ ਕਰਾਏ ਸਾਖਤੀ ਪਿਆਰਾ, ਆਪ ਮਾਰੇ ਮਰ ਜਾਹੋ। ਉਹ ਪਿਆਰਾ ਪ੍ਰਭੂ ਆਪ ਕਰਾਏ ਸਾਖਤੀ ਪਿਆਰਾ, ਉਹ ਆਪ ਹੀ ਸਾਖਤੀ ਦਾ ਅਰਥ ਹੈ ਸਖਤੀ, ਤੱਦੀ ਵੀ ਆਪ ਕਰਾਉਂਦਾ। ਆਪ ਮਾਰੇ ਮਰ ਜਾਹੋ, ਤੇ ਫਿਰ ਆਪ ਹੀ ਮਾਰਦਾ ਹੈ ਤੇ ਮਰ ਜਾਹੋ, ਤੇ ਮਰ ਵੀ ਆਪ ਹੀ ਜਾਂਦਾ, ਮਾਰਦਾ ਵੀ ਆਪ ਹੈ ਤੇ ਮਰਦਾ ਵੀ ਆਪ ਹੈ, ਕਿਉਂਕਿ ਸਾਰਿਆਂ ਦੇ ਵਿੱਚ ਹੀ ਪਰਮੇਸ਼ਰ ਵਸ ਰਿਹਾ ਹੈ, ਮਾਰਨ ਵਾਲੇ ਵਿੱਚ ਵੀ, ਮਰਨ ਵਾਲੇ ਵਿੱਚ ਵੀ। ਇਸੇ ਲਈ ਸਤਿਗੁਰੂ ਕਹਿੰਦੇ ਹਨ ਇਹ ਮਹਾਂਪੁਰਖਾਂ ਦੀ ਅਵਸਥਾ ਹੁੰਦੀ, ਉਹ ਸਾਰਿਆਂ ਦੇ ਵਿੱਚ ਹੀ ਪਰਮੇਸ਼ਰ ਨੂੰ ਵੇਖਦੇ ਨੇ। ਕੁਛ ਵਿਦਵਾਨਾਂ ਨੇ ਸਾਖਤੀ ਦਾ ਅਰਥ ਉਤਪਤੀ ਵੀ ਕੀਤਾ, ਆਪ ਕਰਾਏ ਸਾਖਤੀ ਪਿਆਰਾ। ਉਹ ਪਿਆਰਾ ਪ੍ਰਭੂ ਆਪ ਹੀ ਸਾਖਤੀ ਸ੍ਰਿਸ਼ਟੀ ਦੀ ਪੈਦਾਇਸ਼ ਕਰਦਾ, ਸੰਸਾਰ ਦੀ ਉਤਪਤੀ ਕਰਵਾਉਂਦਾ। ਆਪ ਮਾਰੇ ਮਰ ਜਾਹੋ, ਤੇ ਆਪ ਹੀ ਮਾਰਦਾ ਤੇ ਆਪ ਹੀ ਮਰ ਜਾਂਦਾ ਹੈ। ਆਪੇ ਪਤਨ ਪਾਤਣੀ ਪਿਆਰਾ, ਆਪੇ ਪਾਰ ਲੰਘਾਹੋ। ਆਪੇ ਪਤਨ ਪਾਤਣੀ ਪਿਆਰਾ, ਉਹ ਪਿਆਰਾ ਪ੍ਰਭੂ ਆਪ ਹੀ ਪਤਨ ਰੂਪ ਹੈ। ਦਰਿਆ ਦੇ ਘਾਟ ਨੂੰ ਪਤਨ ਕਹਿੰਦੇ ਨੇ, ਤੇ ਪਾਤਣੀ ਦਾ ਅਰਥ ਮਲਾਹ, ਮਲਾਹ ਵੀ ਆਪ ਹੈ। ਤੇ ਆਪੇ ਪਾਰ ਲੰਘਾਹੋ, ਤੇ ਆਪ ਹੀ ਉਹ ਪਾਰ ਲੰਘਾਉਂਦਾ। ਇਧਰ ਅੰਤਰੀ ਭਾਵ ਦੇ ਵਿੱਚ ਆਪੇ ਉਹ ਪਤਨ ਸਾਧ ਸੰਗਤ ਰੂਪੀ ਘਾਟ ਹੈ, ਆਪ ਹੀ ਉਹ ਪਾਤਣੀ ਗੁਰੂ ਰੂਪੀ ਮਲਾਹ ਹੈ, ਤੇ ਆਪ ਹੀ ਜਗਿਆਸੂਆਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਦਾ ਹੈ। ਆਪੇ ਸਾਗਰ ਬੋਹਿਥਾ ਪਿਆਰਾ, ਗੁਰ ਖੇਵਟ ਆਪ ਚਲਾਹੋ। ਆਪੇ ਉਹ ਵਾਹਿਗੁਰੂ ਸਮੁੰਦਰ ਹੈ, ਆਪ ਹੀ ਬੋਹਿਥਾ ਜਹਾਜ ਹੈ। ਉਹ ਪਿਆਰਾ ਪ੍ਰਭੂ ਗੁਰ ਖੇਵਟ ਆਪ ਚਲਾਹੋ। ਆਪੇ ਸੰਸਾਰ ਰੂਪੀ ਸਮੁੰਦਰ ਹੈ, ਆਪ ਹੀ ਨਾਮ ਰੂਪੀ ਜਹਾਜ ਹੈ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਗੁਰ ਖੇਵਟ ਤੇ ਗੁਰੂ ਉਸਦੇ ਮਲਾਹ ਨੇ, ਗੁਰੂ ਉਸ ਜਹਾਜ ਨੂੰ ਚਲਾਉਣ ਵਾਲੇ ਕਪਤਾਨ ਹਨ। ਆਪੇ ਉਹ ਵਾਹਿਗੁਰੂ ਸੰਸਾਰ ਰੂਪੀ ਸਮੁੰਦਰ ਹੈ, ਆਪੇ ਨਾਮ ਰੂਪੀ ਬੋਹਿਥਾ ਹੈ, ਗੁਰ ਖੇਵਟ ਆਪ ਹੀ ਗੁਰੂ ਰੂਪੀ ਮਲਾਹ ਹੈ ਤੇ ਆਪ ਚਲਾਹੋ ਆਪ ਹੀ ਵਾਹਿਗੁਰੂ ਇਸ ਨਾਮ ਨੂੰ ਨਾਮ ਦੇ ਬੇੜੇ ਨੂੰ ਚਲਾਉਂਦਾ ਹੈ, ਇਸ ਨੂੰ ਆਪ ਹੀ ਖਿਉਂਦਾ ਹੈ, ਆਪੇ ਹੀ ਚੜ ਲੰਘਦਾ ਪਿਆਰਾ ਕਰ ਚੋਜ ਵੇਖਿਆ ਪਾਤਸ਼ਾਹ। ਉਹ ਪਿਆਰਾ ਪ੍ਰਭੂ ਆਪ ਹੀ ਇਸ ਨਾਮ ਦੇ ਬੇੜੇ ਤੇ ਚੜ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਭਾਵ ਜਗਿਆਸੂ ਗੁਰਸਿੱਖ ਵੀ ਆਪ ਹੈ ਜੋ ਨਾਮ ਦੀ ਓਟ ਲੈ ਕੇ ਭਵ ਸਾਗਰ ਤੋਂ ਪਾਰ ਹੁੰਦਾ। ਕਰ ਚੋਜ ਵੇਖੇ ਪਾਤਸ਼ਾਹ, ਉਹ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਆਪਣੇ ਬੜੇ ਚੋਜ ਕੌਤੁਕ ਕਰ ਕਰਕੇ, ਇਹ ਬੜੇ ਸੋਹਣੇ ਤਮਾਸ਼ੇ ਕਰ ਕਰਕੇ, ਇਹ ਬੜੇ ਸੋਹਣੇ ਨਾਟਕ ਖੇਡ ਖੇਡ ਕੇ ਵਾਹਿਗੁਰੂ ਪਰਮੇਸ਼ਰ ਵੇਖ ਰਿਹਾ ਹੈ ਆਪਣੀ ਲੀਲਾ ਨੂੰ। ਆਪੇ ਆਪ ਦਇਆਲ ਹੈ ਪਿਆਰਾ, ਜਨ ਨਾਨਕ ਬਖਸ਼ ਮਿਲਾ ਹੋ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਪਿਆਰਾ ਪ੍ਰਭੂ ਆਪਣੇ ਆਪ ਦਇਆਲ ਦਇਆ ਦਾ ਘਰ ਹੈ। ਜਨ ਨਾਨਕ ਬਖਸ਼ ਮਿਲਾ ਹੋ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਅਕਾਲ ਪੁਰਖ ਵਾਹਿਗੁਰੂ ਦਇਆ ਦਾ ਘਰ ਹੋਣ ਕਰਕੇ ਇਸ ਜੀਵ ਦੇ ਜਿੰਨੇ ਵੀ ਕੋਈ ਐਬ ਜਾਂ ਗੁਨਾਹ ਜਾਂ ਅਪਰਾਧ ਜਾਂ ਪਾਪ ਹੁੰਦੇ ਨੇ ਉਹਨਾਂ ਨੂੰ ਬਖਸ਼ ਕੇ, ਉਹਨਾਂ ਨੂੰ ਮਾਫ਼ ਕਰਕੇ ਮਿਲਾਹੋ ਆਪਣੇ ਨਾਲ ਮਿਲਾ ਲੈਂਦਾ ਹੈ। ਜੈਸਾ ਬਾਲਕ ਪਾਈ ਸੁਭਾਈ ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਪੰਥੀ ਬਹੁੜ ਪਿਤਾ ਗੱਲ ਲਾਵੈ, ਪਿਛਲੇ ਔਗੁਣ ਬਖਸ਼ ਲਏ ਪ੍ਰਭ ਅੱਗੇ ਮਾਰਗ ਪਾਵੈ।